ਜਾਓ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮਹਾਨ ਪੁਰਬ ਹੈ। ਅੱਜ ਦੇ ਦਿਨ ਸੱਚਖੰਡ ਹਜ਼ੂਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪ੍ਰਗਟ ਤੌਰ ਤੇ ਕਹਿ ਦਿੱਤਾ ਸੀ ਕਿ ਅੱਜ ਤੱਕ ਜੋ ਖਾਲਸਾ ਜੀ ਤੁਹਾਨੂੰ ਸਮਝਾਉਂਦੇ ਆਏ ਆ ਉਹ ਸਿੱਖਿਆ ਦੀ ਆਪ ਦੇ ਮਨ ਉੱਤੇ ਪੱਕੀ ਮੋਹਰ ਛਾਪ ਲਗਾ ਦੇਣੀ ਚਾਹੁੰਦੇ ਆ। ਗੁਰੂ ਅੱਜ ਤੋਂ ਤੁਹਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਮੁੱਢ ਤੋਂ ਹੀ ਸਨ, ਹੁਣ ਤੱਕ ਦਸਾਂ ਸਰੀਰਾਂ ਦੀ ਲੋੜ ਤਾਂ ਪਈ ਕਿ ਤੁਹਾਡੀ ਗੱਲ ਸਮਝ ਵਿੱਚ ਆ ਜਾਏ ਕਿ ਸ਼ਬਦ ਗੁਰੂ ਕਿਵੇਂ ਸਾਡਾ ਗੁਰੂ ਹੈ। ਸ਼ਬਦ ਗੁਰੂ ਤੇ ਹੀ ਕੁਛ ਅੱਜ ਵਿਚਾਰਾਂ ਮੈਂ ਆਪ ਜੀ ਦੇ ਸਾਹਮਣੇ ਰੱਖਣੀਆਂ ਨੇ। ਵਡਭਾਗੀ ਆ ਹਰ ਅੰਮ੍ਰਿਤ ਬਾਣੀ ਰਾਮ, ਹੇ ਵੱਡਾ ਵੱਡੇ ਭਾਗਾਂ ਵਾਲੇ ਮਨੁੱਖ, ਹੇ ਵਡਭਾਗੀ ਆ ਅੰਮ੍ਰਿਤ ਬਾਣੀ ਨੂੰ ਸਰਵਣ ਕਰ, ਅੰਮ੍ਰਿਤ ਬਾਣੀ ਸੁਣ, ਸਿਰਫ ਅੰਮ੍ਰਿਤ ਸ਼ਬਦ ਵੱਲ ਧਿਆਨ ਦੇਣਾ। ਅੰਮ੍ਰਿਤ ਸ਼ਬਦ ਬਹੁ ਅਰਥਕ ਸ਼ਬਦ ਹੈ, ਬਹੁਤ ਸਾਰੇ ਇਸ ਦੇ ਅਰਥ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਅੰਮ੍ਰਿਤ ਦੇ ਬਹੁਤ ਅਰਥ ਆਏ। ਬੜੇ ਸਵਾਦਲੇ ਪਦਾਰਥਾਂ ਨੂੰ ਵੀ ਅੰਮ੍ਰਿਤ ਆਖਿਆ ਗਿਆ। ਸੁਖਮਨੀ ਸਾਹਿਬ ਤੁਸੀਂ ਪੜ੍ਹਦੇ ਹੋ ਨਾ, ਜੇ ਪ੍ਰਸਾਦ ਸ਼ਕਤੀ ਅੰਮ੍ਰਿਤ ਖਾਹੇ, ਉੱਥੇ ਅੰਮ੍ਰਿਤ ਦਾ ਅਰਥ ਕੀ ਹੋਇਆ, ਚੰਗੇ ਸਵਾਦ ਦੇਣ ਵਾਲੇ ਭੋਜਨ। ਦੁੱਧ ਨੂੰ ਵੀ ਅੰਮ੍ਰਿਤ ਆਖਿਆ ਗਿਆ। ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇ ਅੰਮ੍ਰਿਤ ਦੇ, ਉੱਥੇ ਅੰਮ੍ਰਿਤ ਦਾ ਅਰਥ ਕੀ ਹੈ, ਦੁੱਧ। ਪਸ਼ੂ ਘਾਹ ਖਾਂਦੇ ਨੇ ਤੇ ਦੁੱਧ ਦਿੰਦੇ ਨੇ। ਅੰਮ੍ਰਿਤ ਦੇ ਹੋਰ ਵੀ ਬਹੁਤ ਸਾਰੇ ਅਰਥ ਨੇ ਕਿ ਅੰਮ੍ਰਿਤ ਕੀ ਹੈ, ਉਹ ਪਾਣੀ ਜਿਹੜਾ ਪੀਤੇ ਆ ਕਦੀ ਮੌਤ ਹੀ ਨਾ ਆਵੇ, ਐਸਾ ਵੀ ਅੰਮ੍ਰਿਤ ਇੱਕ ਮਿੱਥ ਆ ਗਿਆ ਜਲ। ਪਰ ਗੁਰਮਤਿ ਵਿੱਚ ਕਿਹਾ ਗਿਆ ਕਿ ਗੁਰੂ ਦਾ ਬਚਨ ਹੀ ਅੰਮ੍ਰਿਤ ਹੈ। ਆਖੋ ਸਤਨਾਮ ਸ੍ਰੀ ਵਾਹਿ, ਗੁਰੂ ਦਾ ਬਚਨ ਅੰਮ੍ਰਿਤ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਹੇ ਹਰੀ, ਗੁਰੂ ਦੀ ਰਾਹੀ ਜਿਹੜੀ ਤੇਰੀ ਬਾਣੀ ਆਈ ਸਾਡੇ ਤੱਕ, ਇਹ ਅੰਮ੍ਰਿਤ ਹੈ। ਗੁਰੂ ਦੀ ਰਸਨਾ ਤੇ ਅੰਮ੍ਰਿਤ ਹੈ, ਜੋ ਗੁਰੂ ਮੂੰਹ ਤੋਂ ਬੋਲਦੇ ਨੇ ਉਹ ਅੰਮ੍ਰਿਤ ਹੀ ਅੰਮ੍ਰਿਤ ਹੈ। ਗੁਰ ਰਸਨਾ ਅੰਮ੍ਰਿਤ ਬੋਲਦੀ, ਹਰ ਨਾਮ ਸੁਹਾਵੀ। ਹਰੀ ਦੇ ਨਾਮ ਦੁਆਰਾ ਗੁਰੂ ਦੀ ਰਸਨਾ ਬੜੀ ਸੋਹਣੀ ਬਣ ਗਈ ਤੇ ਸੋਹਣਾ ਬਚਨ ਕਹਿਣ ਲਈ ਕੋਈ ਰਸਨਾ ਸੋਹਣੀ ਚਾਹੀਦੀ। ਜਿਹੜੀ ਰਸਨਾ ਨਾਲ ਦਿਨ ਰਾਤ ਝੂਠ ਹੀ ਬੋਲਿਆ ਜਾਏ, ਨਿੰਦਿਆ ਹੀ ਹੁੰਦੀ ਰਹਿ, ਮਾੜੇ ਬਚਨ ਹੀ ਆਖੇ ਜਾਣ, ਕਿਸੇ ਦੇ ਦਿਲ ਦੁਖਾਵਾਂ ਬਚਨ ਕਹੇ ਜਾਣ, ਹੁਣ ਉਸ ਰਸਨਾ ਤੋਂ ਅੰਮ੍ਰਿਤ ਕਿੱਥੋਂ ਨਿਕਲਣਾ। ਅੰਮ੍ਰਿਤ ਬਚਨ ਕਹਿਣ ਵਾਸਤੇ ਤੇ ਰਸਨਾ ਬੜੀ ਪਵਿੱਤਰ ਚਾਹੀਦੀ। ਗੁਰੂ ਦੀ ਰਸਨਾ ਇੰਨੀ ਪਵਿੱਤਰ ਹੋ ਗਈ, ਉਸ ਤੋਂ ਜੋ ਨਿਕਲਿਆ ਅੰਮ੍ਰਿਤ ਹੀ ਨਿਕਲੇ। ਅਸਲ ਅੰਮ੍ਰਿਤ ਇਸ ਤੋਂ ਪਿੱਛੇ ਪ੍ਰਭੂ ਦਾ ਨਾਮ, ਪ੍ਰਭੂ ਦਾ ਨਾਮ ਜਪਿਆ ਤੇ ਗੁਰੂ ਨੇ ਸਾਡੇ ਤੱਕ ਅੰਮ੍ਰਿਤ ਪਹੁੰਚਾਇਆ। ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀਏ, ਅੰਮ੍ਰਿਤ ਗੁਰਮਤ ਪਾਏ ਰਾਮ। ਹਉਮੈ ਮਾਇਆ ਬਿਖ ਹੈ ਮੇਰੀ ਜਿੰਦੜੀਏ, ਹਰ ਅੰਮ੍ਰਿਤ ਬਿਖ ਲੈ ਜਾਏ ਰਾਮ। ਬਾਣੀ ਅੰਮ੍ਰਿਤ ਹੈ, ਜਿਹੜੇ ਪਾਣੀ ਤੇ ਵੀ ਬਾਣੀ ਪੜੀ ਗਈ ਉਹ ਅੰਮ੍ਰਿਤ ਬਣ ਗਿਆ। ਪਾਣੀ ਅੰਮ੍ਰਿਤ ਨਹੀਂ ਸੀ, ਬਾਣੀ ਅੰਮ੍ਰਿਤ ਸੀ, ਬਾਣੀ ਨੇ ਪਾਣੀ ਨੂੰ ਅੰਮ੍ਰਿਤ ਕਰ ਦਿੱਤਾ। ਹੁਣ ਇਸ ਅੰਮ੍ਰਿਤ ਬਾਣੀ ਨਾਲ ਜੁੜਿਆ ਬਗੈਰ ਜੀਵਨ ਅਮਰ ਨਹੀਂ ਹੋ ਸਕਦਾ। ਜੇ ਕੋਈ ਚਾਹੁੰਦਾ ਮੈਂ ਅਮਰ ਹੋ ਜਾਵਾਂ, ਵੇਖੋ ਵੱਡੇ ਵੱਡੇ ਖੋਜੀ ਇਸ ਗੱਲ ਵਿੱਚ ਫੇਲ ਹੋਏ। ਕਹਿੰਦੇ ਨੇ ਸਿਕੰਦਰ ਨੇ ਅੰਮ੍ਰਿਤ ਖੋਜਣ ਦਾ ਯਤਨ ਕੀਤਾ ਤੇ ਕਹਾਣੀ ਹੈ ਕਿ ਜਾ ਵੀ ਪਹੁੰਚਿਆ, ਪਰ ਉੱਥੇ ਇੱਕ ਕਾਂ ਪਿਆ ਹੋਇਆ, ਪੰਖ ਵੀ ਉਸਦੇ ਝੜ ਗਏ ਨੇ, ਸਰੀਰ ਉਸਦਾ ਗਲਿਆ ਪਿਆ। ਕਹਿਣ ਲੱਗਾ ਕੀ ਕਰਨ ਲੱਗਾ ਪੁਰਖਾ, ਇਹ ਅੰਮ੍ਰਿਤ ਪੀਣ ਲੱਗਾ। ਕਹਿਣ ਲੱਗਾ ਪਹਿਲੋਂ ਮੇਰਾ ਹਾਲ ਵੇਖ ਲੈ, ਜੇ ਇਹ ਪੀਣਾ ਤੇ ਹੁਣ ਮੌਤ ਵੀ ਨਹੀਂ ਆ ਰਹੀ, ਇਹ ਪਾਣੀ ਬੜਾ ਨਾ ਮੁਰਾਦ ਹੈ, ਬਿਲਕੁਲ ਨਾ ਪੀਣੀ। ਮੈਂ ਮਰਨਾ ਚਾਹੁੰਦਾ, ਮਰ ਨਹੀਂ ਸਕਦਾ। ਹੁਣ ਅੰਦਾਜ਼ਾ ਲਾਣਾ, ਜੇ ਐਸਾ ਅੰਮ੍ਰਿਤ ਕੋਈ ਮਿਲ ਵੀ ਜਾਏ ਕਿ ਜਾਨ ਨਿਕਲੇ ਹੀ ਨਾ ਤੇ ਹਾਲ ਸਾਡਾ ਕੀ ਹੋਵੇਗਾ। ਇਹ ਸਰੀਰ ਜੀਰਨ ਸ਼ੀਰਨ ਹੋ ਰਹੀ, ਇਹ ਖੀਨ ਹੋ ਰਿਹਾ। ਬਾਬਾ ਫਰੀਦ ਕਹਿੰਦੇ ਨੇ, ਬੁੱਢਾ ਹੋਆ ਸ਼ੇਖ ਫਰੀਦ ਕੰਬਣ ਲੱਗੀ ਦੇ, ਫਰੀਦਾ ਜੇ ਸੌ ਵਰੇ ਜੀਵਨਾ ਭੀ ਤਨ ਹੋ ਸੀ ਖੇ। ਕਹਿੰਦੇ ਨੇ ਦੋਦੇ ਨੇ ਗੁਰੂ ਨਾਨਕ ਦੇ ਪਾਤਸ਼ਾਹ ਦੇ ਪਾਸੋਂ ਇੱਕ ਵਰ ਮੰਗਿਆ ਸੀ। ਕਹਿਣ ਲੱਗਾ ਪਾਤਸ਼ਾਹ ਇਹ ਤੇ ਤੁਸੀਂ ਕਹਿ ਦਿੱਤਾ ਤੇਰਾ ਪਰਿਵਾਰ ਬੜਾ ਵਧੇਗਾ, ਤੇਰੇ ਕੋਲ ਧਨ ਬਹੁਤ ਹੋਵੇਗਾ, ਪਰ ਮੈਂ ਵੇਖਿਆ ਇਹਨਾਂ ਤੇ ਫਾਇਦਾ ਕੀ ਹੋਏ। ਇੱਕ ਵਰਦੇ ਹੋ ਕਿ ਮੈਂ ਮਰਾਂ ਹੀ ਕਦੀ ਨਾ। ਸਾਹਿਬ ਕਹਿਣ ਲੱਗੇ ਪਛਤਾਏਗਾ, ਵਰਤੇ ਤੈਨੂੰ ਮਿਲ ਜਾਏਗਾ ਇਹ, ਪਰ ਬੜਾ ਦੁਖੀ ਹੋਵੇਗਾ। ਰੱਬ ਨੇ ਮੌਤ ਬਣਾਈ ਹੈ ਬੜਾ ਸਮੇਂ ਸੋਚ ਕੇ। ਹੁਣ ਅੰਦਾਜ਼ਾ ਲਗਾਉਣਾ, ਅੱਜ ਤੋਂ ਹਜ਼ਾਰਾਂ ਬਰਸ ਪਹਿਲੇ ਦੇ ਮਨੁੱਖ ਸਾਰੇ ਦੇ ਸਾਰੇ ਬੈਠੇ ਹੁੰਦੇ ਤੇ ਅੱਜ ਦੇ ਬੰਦੇ ਨੂੰ ਰਹਿਣ ਲਈ ਥਾਂ ਹੀ ਕੋਈ ਨਹੀਂ ਸੀ ਲੱਭਣਾ। ਜਿਹੜਾ ਬੂਟਾ ਇੱਕ ਵਾਰੀ ਪੈਦਾ ਹੋ ਗਿਆ, ਜੇ ਉਹ ਹੀ ਨਾ ਜਾਏ ਤੇ ਦੂਸਰੇ ਲਈ ਥਾਂ ਕੋਈ ਨਹੀਂ। ਇੱਥੇ ਜਿਹੜੇ ਤੁਰੇ ਜਾ ਰਹੇ ਨੇ ਦੂਸਰਿਆਂ ਲਈ ਥਾਂ ਬਣਾ ਰਹੇ ਨੇ। ਗੁਰੂ ਨਾਨਕ ਦੇਵ ਪਾਤਸ਼ਾਹ ਨੇ ਸ੍ਰੀ ਰਾਗ ਵਿੱਚ ਇੱਕ ਬਚਨ ਕਿਹਾ, ਅੱਗੇ ਦੇਖੂ ਡੋ ਜਲੈ, ਅੱਗੇ ਵੇਖਦਾ ਮੈਂ ਅੱਗ ਬਲ ਰਹੀ। ਭਾਵ ਮੌਤ ਦੀ ਅੱਗ ਹੈ ਤੇ ਸਾੜੀ ਜਾ ਰਹੀ ਹੈ। ਅੱਗੇ ਦੇਖੂ ਡੋ ਜਲੈ, ਪਾਛੇ ਹਰਿਓ ਅੰਗੂਰ, ਜਿਸ ਤੇ ਉਪਜੈ ਤਿਸ ਤੇ ਬਿਨਸੈ, ਘੱਟ ਘੱਟ ਸੱਚ ਭਰਪੂਰ, ਜਿਸ ਤੋਂ ਪੈਦਾ ਹੋਇਆ ਉਸੇ ਕਰਕੇ ਵਿਨਾਸ਼ ਹੋ ਰਹੀ ਹੈ। ਉਸਨੇ ਜਨਮ ਦਿੱਤਿਆ, ਮੌਤ ਨਾਲ ਦਿੱਤੀ ਹੈ। ਅੰਦਾਜ਼ਾ ਲਗਾਉਣਾ, ਪਤਝੜੀ ਨਾ ਆਵੇ ਤੇ ਨਵੀਆਂ ਕਰੁੰਬਲਾਂ ਕਿੱਥੋਂ ਫੁੱਟ ਪੈਣ। ਪਤਝੜ ਆਈ, ਪੁਰਾਣੇ ਪੱਤੇ ਸਾਰੇ ਚੜ ਗਏ, ਨਵੇਂ ਫੇਰ ਆ ਗਏ। ਇੱਕ ਪਾਸੇ ਬਜ਼ੁਰਗ ਜਾ ਰਹੇ, ਇੱਕ ਪਾਸੇ ਨਵੇਂ ਬੱਚੇ ਆ ਰਹੇ ਨੇ। ਨੰਕਾਰ ਨੇ ਸੰਯੋਗ ਵਿਯੋਗ ਬਣਾ ਕੇ ਸ੍ਰਿਸ਼ਟੀ ਦੀ ਕਾਰ ਚਲਾਈ ਹੈ। ਕਹਿੰਦੇ ਨੇ ਸਿਕੰਦਰ ਨੇ ਉਹ ਪਾਣੀ ਸੁੱਟ ਦਿੱਤਾ ਸੀ, ਨਹੀਂ ਸੀ ਪੀਤਾ, ਕੋਈ ਵੀ ਨਹੀਂ ਪੀਵੇਗਾ। ਜਦੋਂ ਵੇਖੇਗਾ ਨਾ ਇਹ ਹਾਲਤ ਹੈ, ਫਿਰ ਤੇ ਮਨੁੱਖ ਮੌਤ ਮੰਗੇਗਾ। ਦੋਦੇ ਨੇ ਕਹਿ ਦਿੱਤਾ ਮੈਂ ਨਾ ਮਰਾਂ। ਸਾਹਿਬ ਕਹਿਣ ਲੱਗੇ ਤੈਨੂੰ ਮੌਤ ਮੰਗਣੀ ਪਵੇਗੀ। ਕਹਿੰਦੇ ਨੇ ਇੱਕ ਦਿਨ ਉਹ ਸਮਾਂ ਆ ਗਿਆ ਜਦੋਂ ਕੋਈ ਇਹਨੂੰ ਪੁੱਛਦਾ ਨਹੀਂ। ਪਰਿਵਾਰ ਬਹੁਤ ਵੱਡਾ ਹੋ ਗਿਆ, ਪੜਪੋਤਰਿਆਂ ਦੇ ਵੀ ਅੱਗੋਂ ਬੱਚੇ ਹੋ ਗਏ ਨੇ। ਉਹ ਇੱਕ ਪੁੱਛਦਾ ਇਹ ਕੌਣ ਹੈ ਬਾਬਾ? ਕਹਿਣ ਲੱਗੇ ਪਤਾ ਨਹੀਂ ਇਹ ਕੌਣ ਬਾਬਾ, ਕਦੋਂ ਦਾ ਪਿਆ, ਅਸੀਂ ਵੀ ਵੇਖੀ ਜਾ ਰਹੇ। ਇਹ ਬਾਬਾ ਇੱਥੇ ਹੀ ਹੈ, ਹੁਣ ਤੇ ਮਗਰੋਂ ਵੀ ਨਹੀਂ ਲੈਂਦਾ, ਪਿੱਛਾ ਵੀ ਨਹੀਂ ਛੱਡਦਾ, ਮਰਦਾ ਵੀ ਕੋਈ ਨਹੀਂ। ਜਦੋਂ ਸੁਣਿਆ ਨਾ, ਕਹਿਣ ਲੱਗਾ ਗੁਰੂ ਨਾਨਕ ਹੁਣ ਮੌਤ ਦੇ ਦਿਓ, ਆਖੋ ਸਤਨ, ਹੁਣ ਤੇ ਮਰ ਹੀ ਜਾਵਾਂ ਤੇ ਚੰਗਾ, ਮੇਰੀ ਇੱਥੇ ਲੋੜ ਹੋਵੇ ਤੇ ਰਹਿਣਾ ਠੀਕ ਹੈ, ਜਿਸ ਥਾਂ ਤੇ ਲੋੜ ਨਾ ਰਹਿ ਜਾਏ। ਹੁਣ ਜਦੋਂ ਬੰਦਾ ਬੋਝ ਬਣ ਕੇ ਬਹਿ ਜਾਏ, ਬਿਮਾਰੀ ਬਣ ਕੇ ਪਰਿਵਾਰ ਦੇ ਸਾਹਮਣੇ ਬਹਿ ਜਾਏ, ਬਹੁਤ ਮੁਸ਼ਕਲ ਹੈ ਉਹਨੂੰ ਸਾਂਭਣਾ। ਫਿਰ ਮਨੁੱਖ ਚਾਹੁੰਦਾ ਜ਼ਰੂਰਤ ਤੇ ਕੋਈ ਨਹੀਂ, ਹੁਣ ਮੈਂ ਇੱਥੇ ਕੀ ਕਰਨਾ। ਅਰਜ਼ ਕਰਿਆ ਸਾਂ ਅਸਲ ਅੰਮ੍ਰਿਤ ਕਿਹੜਾ? ਅਸਲ ਅੰਮ੍ਰਿਤ ਉਹ ਹੈ ਜੋ ਤੈਨੂੰ ਸ਼ਾਂਤੀ ਦੇਵੇ, ਤੇਰਾ ਮੱਥਾ ਜਿਸ ਨਾਲ ਖਿੜਿਆ ਰਹੇ, ਤੇਰੀਆਂ ਪਰੇਸ਼ਾਨੀਆਂ ਮੁਕੀਆਂ ਰਹਿ, ਮੌਤ ਵੀ ਆਵੇ ਤੇ ਖਿੜੇ ਮੱਥੇ ਕਬੂਲ ਕਰ ਸਕੇ। ਉਹ ਅੰਮ੍ਰਿਤ ਕਿਹੜਾ ਜੋ ਤੇਰੇ ਮਨ ਨੂੰ ਹਰ ਵੇਲੇ ਤਿਆਰ ਰੱਖੇ, ਮਨ ਮੁਰਝਾਇਆ ਨਾ ਰਹੇ? ਉਹ ਅੰਮ੍ਰਿਤ ਬਾਣੀ ਹੈ। ਭਾਈ ਤਾਰੂ ਸਿੰਘ ਸ਼ਹੀਦ ਦਾ ਨਾਮ ਤੁਸੀਂ ਸਾਰਿਆਂ ਸੁਣਿਆ। ਕਹਿੰਦੇ ਨੇ ਜਲਾਦ ਨੇ ਚਰਖੀ ਦੇ ਸਕੋਲ ਖੜਾ ਕਰ ਦਿੱਤਾ ਭਾਈ ਤਾਰੂ ਸਿੰਘ ਜੀ ਨੂੰ। ਕਹਿਣ ਲੱਗੇ ਤਾਰੂ ਸਿੰਘ, ਇਸਲਾਮ ਪ੍ਰਵਾਨ ਹੈ ਕਿ ਚਰਖੀ ਪ੍ਰਵਾਨ ਹੈ? ਕਹਿਣ ਲੱਗੇ ਚਰਖੀ, ਸਿੱਖੀ ਇੰਨੀ ਪਿਆਰੀ ਹੈ, ਇੰਨਾ ਰਸ ਆ ਗਿਆ, ਛੱਡੀ ਨਹੀਂ ਜਾਂਦੀ। ਔਰ ਆਪ ਨੂੰ ਪਤਾ ਹੈ ਭਾਈ ਤਾਰੂ ਸਿੰਘ ਨੇ ਖੋਪਰ ਤੁਰਵਾ ਲਿਆ ਸੀ, ਪਰ ਕੇਸ ਨਹੀਂ ਸਨ ਦਿੱਤੇ। ਕਹਿਣ ਲੱਗੇ ਖੋਪਰ ਲਾ ਲਓ। ਇੰਨਾ ਹੱਠੀ ਜਪੀ ਤਪੀ ਗੁਰੂ ਕਾ ਖਾਲਸਾ ਸੀ, ਚਰਖੀ ਤੇ ਹੱਥ ਫੇਰਿਆ ਤੇ ਹੱਥ ਫੇਰਿਆ ਪੁੱਠਾ। ਕਹਿਣ ਲੱਗਾ ਇਹ ਤੇਜ ਹੀ ਕੋਈ ਨਹੀਂ, ਇਹ ਕੀ ਕਰੇਗੀ? ਕਹਿਣ ਲੱਗੇ ਭਾਈ ਜੀ ਪੁੱਠਾ ਹੱਥ ਫੇਰ ਰਹੇ ਹੋ, ਐਸ ਪਾਸੇ ਨੂੰ ਫੇਰੋ, ਜਰਾ ਹੱਥ ਅੜ ਕੇ ਹੱਥ ਚੱਲਿਆ। ਕਹਿਣ ਲੱਗਾ ਨਹੀਂ, ਅਜੇ ਵੀ ਤੇਜ ਨਹੀਂ, ਤੂੰ ਚਰਖੀ ਤੇਜ ਕਰ ਲੈ ਤੇ ਮੈਂ ਆਪਣਾ ਮਨ ਤੇਜ ਕਰ ਲਵਾਂ। ਜਲਾਦ ਕਹਿਣ ਲੱਗਾ ਚਰਖੀ ਤੇ ਕਿਸੇ ਰੇਤੀ ਟਕੋਰੇ ਨਾਲ ਤੇਜ ਕਰ ਲਵਾਂਗਾ ਤੇ ਮਨ ਮਨ ਕਾਦੇ ਨਾਲ ਤੇਜ ਹੋਵੇਗਾ? ਕਹਿਣ ਲੱਗੇ ਮੈਂ ਜਪਜੀ ਸਾਹਿਬ ਦਾ ਪਾਠ ਕਰਾਂਗਾ ਤੇ ਮੇਰਾ ਮਨ ਤੇਜ ਹੋ ਜਾਏਗਾ, ਮੁਕਾਬਲੇ ਜੋਗਾ ਹੋ ਜਾਏਗਾ। ਜਦੋਂ ਮੈਂ ਬਾਣੀ ਪੜਾਂਗਾ ਮੇਰਾ ਮਨ ਬਲਵਾਨ ਹੋ ਜਾਏਗਾ। ਇਸ ਬਾਣੀ ਨੇ ਸਾਨੂੰ ਟੇਕ ਦਿੱਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਰਗੀ ਦਾਤ ਮਿਲਣੀ ਨੰਕਾਰ ਦੀ ਮਹਾਨ ਮਿਹਰ ਹੈ। ਆਓ ਗੁਰੂ ਗ੍ਰੰਥ ਸਾਹਿਬ ਜੀ ਦੇ ਇਤਿਹਾਸ ਬਾਰੇ ਮੈਂ ਕੁਛ ਤੁਹਾਡੇ ਸਾਹਮਣੇ ਕਹਾਂ। ਰਾਤੀ ਬੇਨਤੀ ਕੀਤੀ ਸੀ ਕੁਛ, ਗੁਰੂ ਨਾਨਕ ਦੇਵ ਪਾਤਸ਼ਾਹ ਨੇ ਜੋ ਬਾਣੀ ਲਿਖੀ ਉਹ ਸਾਂਭ ਕੇ ਰੱਖੀ, ਇੱਕ ਇੱਕ ਸ਼ਬਦ ਸਾਂਭ ਕੇ ਰੱਖਿਆ, ਔਰ ਉਹ ਸਾਰਾ ਖਜ਼ਾਨਾ ਜਿਹੜਾ ਸੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ ਦੇ ਦਿੱਤਾ। ਹੁਣ ਅਸੀਂ ਬਾਕੀ ਤਿਲਕਾਂ ਦਾ, ਨਾਰੀਅਲਾਂ ਦਾ ਇਹ ਤੇ ਬੜਾ ਜ਼ਿਕਰ ਕਰਨੇ ਆ। ਗੁਰਦੇਵ ਨੇ ਦਿੱਤੇ ਜੀ 5 ਪੈਸੇ ਰੱਖ ਕੇ ਮੱਥਾ ਟੇਕਿਆ, ਠੀਕ ਹੈ ਪਰੰਪਰਾ, ਪਤਾ ਨਹੀਂ ਕੁਛ ਇਤਿਹਾਸਕਾਰਾਂ ਨੂੰ ਕੀ ਹੋਇਆ, ਬਾਣੀ ਦਾ ਜ਼ਿਕਰ ਹੀ ਨਹੀਂ ਕੀਤਾ। ਗੁਰੂ ਨੇ ਜੇ ਕੋਈ ਸਭ ਤੋਂ ਵੱਡੀ ਦਾਤ ਦਿੱਤੀ ਹੈ ਤੇ ਸ਼ਬਦ ਦੀ ਦਿੱਤੀ ਹੈ। ਇਹਦਾ ਮਤਲਬ ਸ਼ਬਦਾਂ ਦਾ ਸੰਗ੍ਰਹਿ ਸਭ ਤੋਂ ਪਹਿਲਾਂ ਦਿੱਤਾ, ਉਹਨਾਂ ਨੇ ਸ਼ਬਦ ਆਪ ਵੀ ਉਚਾਰਨ ਕੀਤੇ ਔਰ ਸਲੋਕ ਹੀ ਸਨ ਸਿਰਫ। ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਜਿਹੜੇ ਸਲੋਕ ਨੇ ਤੇ ਗੁਰੂ ਨਾਨਕ ਦੇਵ ਦੀ ਬਾਣੀ ਉਹਨਾਂ ਗੁਰੂ ਅਮਰਦਾਸ ਨੂੰ ਦਿੱਤੀ। ਗੁਰੂ ਅਮਰਦਾਸ ਜੀ ਨੇ ਬਹੁਤ ਬਾਣੀ ਉਚਾਰਨ ਕੀਤੀ। ਅੱਜ ਤੇ 17 ਸਾਲਾਂ ਤੋਂ ਉਮਰ ਲੰਘ ਜਾਏ ਨਾ ਤੇ ਨਵੇਂ ਸਿਰਿਓ ਬੰਦਾ ਚਾਹੇ ਮੈਂ ਕੋਈ ਬਾਣੀ ਯਾਦ ਕਰ ਲਵਾਂ, ਬਹੁਤ ਮੁਸ਼ਕਲ ਗੱਲ ਹੈ, ਸਿਮਰਤੀ ਸਾਥ ਨਹੀਂ ਦਿੰਦੀ। ਪਰ ਉਹਨਾਂ ਨੇ ਆਨੰਦ ਸਾਹਿਬ ਵਰਗੀਆਂ ਲੰਬੇਰੀਆਂ ਬਾਣੀਆਂ ਤੇ ਲੰਬੇਰੀਆਂ ਅਸ਼ਟਪਦੀਆਂ 80 ਸਾਲ ਦੀ ਉਮਰ ਵਿੱਚ ਜਾ ਕੇ ਉਚਾਰਨ ਕੀਤੀ, ਬਹੁਤ ਬਾਣੀ ਉਚਾਰਨ ਕੀਤੀ। ਇਹ ਸਾਰਾ ਖਜ਼ਾਨਾ ਜਿਹੜਾ ਸੀ ਗੁਰੂ ਰਾਮਦਾਸ ਨੂੰ ਬਖਸ਼ਿਆ ਗਿਆ। ਗੁਰੂ ਰਾਮਦਾਸ ਜੀ ਪਾਸੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਾਸ ਆਇਆ। ਬੀੜ ਤਿਆਰ ਕਰਨ ਵਾਸਤੇ ਸਾਰੀ ਸਮੱਗਰੀ ਤਿਆਰ ਕਰ ਲਈ। ਲਿਖਾ ਰਹੇ ਸਨ ਗੁਰੂ ਅਰਜਨ ਦੇਵ ਪਾਤਸ਼ਾਹ ਤੇ ਲਿਖਾਰੀ ਸਨ ਭਾਈ ਗੁਰਦਾਸ ਜੀ। ਇਹ ਬਹੁਤ ਵੱਡਾ ਕੰਮ ਹੈ। ਜੇ ਕਿਤੇ ਭਾਈ ਗੁਰਦਾਸ ਦੀ ਕਮਾਈ ਨੂੰ ਵੇਖਣਾ ਹੋਵੇ ਨਾ ਤੇ ਮੈਂ ਅਰਜ਼ ਕਰਾਂ ਇੱਕ ਦਿਨ ਟਾਈਮ ਕੱਢ ਕੇ ਨਾ, ਬਹੁਤਾ ਨਹੀਂ 15-20 ਮਿੰਟ ਬੈਠ ਜਾਣਾ, ਭਾਈ ਗੁਰਦਾਸ ਦੀ ਕਮਾਈ ਦਾ ਤੁਹਾਨੂੰ ਪਤਾ ਲੱਗੇਗਾ। ਇੱਕ ਸੱਜਣ ਨੂੰ ਆਖੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬਹਿ ਕੇ ਤੂੰ 2-4 ਸ਼ਬਦ ਲਿਖਾ ਤੇ ਆਪ ਧਿਆਨ ਨਾਲ ਲਿਖਣੇ, ਲਿਖਣ ਤੋਂ ਬਾਅਦ ਪੜ੍ਹਨਾ, ਫਿਰ ਮਿਲਾਉਣਾ ਉਹਦੇ ਨਾਲ, ਤੁਹਾਨੂੰ ਪਤਾ ਲੱਗ ਜਾਏਗਾ ਕਿੰਨੀਆਂ ਸਿਹਾਰੀਆਂ ਛੱਡ ਗਏ ਹੋ, ਕਿੰਨੇ ਤੁਹਾਡੇ ਕੋਲ ਔਂਕੜ ਰਹਿ ਗਏ ਨੇ। ਗੁਰਦੇਵ ਪਾਤਸ਼ਾਹ ਲਿਖਾਈ ਗਏ ਤੇ ਉਹ ਲਿਖੀ ਗਏ। ਕਹਿੰਦੇ ਨੇ ਬੀੜ ਤਿਆਰ ਹੋ। ਭਗਤਾਂ ਦੀ ਬਾਣੀ ਗੁਰੂ ਨਾਨਕ ਦੇਵ ਪਾਤਸ਼ਾਹ ਖੁਦ ਲਿਆਏ ਸਨ, ਉਹ ਵੀ ਵਿੱਚ ਦਰਜ ਕੀਤੀ ਗਏ। ਗੁਰੂਆਂ ਦੀ ਬਾਣੀ ਨੂੰ ਕਿਸ ਢੰਗ ਨਾਲ ਤਰਤੀਬ ਦਿੱਤੀ ਗਈ, ਗੁਰੂ ਨਾਨਕ ਦੇਵ ਪਾਤਸ਼ਾਹ ਦੀ ਬਾਣੀ ਕਿੱਥੇ ਸ਼ਬਦ ਲਿਖਣੇ ਨੇ, ਕਿੱਥੇ ਸ਼ੰਤ ਲਿਖਣੇ ਨੇ, ਕਿਸ ਥਾਂ ਤੇ ਅਸ਼ਟਪਦੀਆਂ ਲਿਖਣੀਆਂ ਨੇ, ਭਗਤਾਂ ਦੀ ਬਾਣੀ ਨੂੰ ਤਰਤੀਬ ਵਾਰ ਲਿਖੇ ਆ ਗਏ। ਗੁਰਦੇਵ ਜੀ ਨੇ ਇਹ ਖਜ਼ਾਨਾ ਸਾਡੇ ਵਾਸਤੇ ਤਿਆਰ ਕਰ ਦਿੱਤਾ। ਜਦੋਂ ਇਹ ਖਜ਼ਾਨਾ ਤਿਆਰ ਹੋ ਗਿਆ, ਜਿਲਦ ਬੰਨੀ ਗਈ, ਕਹਿੰਦੇ ਨੇ ਪਹਿਲਾ ਪ੍ਰਕਾਸ਼ ਹੋਇਆ ਹਰਿਮੰਦਰ ਸਾਹਿਬ ਵਿੱਚ। ਗੁਰਦੇਵ ਨੇ ਜਿਹੜੇ ਸ਼ਬਦ ਅਦਬ ਵਾਸਤੇ ਕਹੇ ਸਨ ਉਹ ਭਾਈ ਸੰਤੋਖ ਸਿੰਘ ਨੇ ਲਿਖੇ ਨੇ। ਕਹਿਣ ਲੱਗੇ ਸਤਿਗੁਰ ਕੇਰ ਸਰੀਰ ਜੋ ਸਭ ਥਾਨ ਸਮੇਂ ਸਭ ਨਹਿ ਦਰਸੈ ਹੈ। ਸਾਧ ਸੰਗਤ ਜੀ, ਜਿਹੜਾ ਗੁਰੂ ਦਾ ਸਰੀਰ ਹੈ ਹਰ ਸਮੇਂ ਨਹੀਂ ਰਹਿ ਸਕਦਾ ਤੇ ਹਰ ਥਾਂ ਤੇ ਨਹੀਂ ਰਹਿ ਸਕਦਾ। ਸਰੀਰ ਇੱਕ ਥਾਂ ਤੇ ਹੋਵੇਗਾ, ਦੂਸਰੇ ਤੇ ਨਹੀਂ। ਜੇ ਸਿੰਗਾਪੁਰ ਕੋਈ ਗੁਰੂ ਬੈਠਾ ਤੇ ਬੈਂਕਾਕ ਤੇ ਨਹੀਂ ਨਾ ਹੋਵੇਗਾ। ਬੈਂਕਾਕ ਹੈ ਤੇ ਦਿੱਲੀ ਵਾਲੇ ਉਡੀਕਦੇ ਰਹਿਣਗੇ ਕਿਹੜੇ ਜਹਾਜ਼ ਤੇ ਗੁਰੂ ਜੀ ਆ ਰਹੇ ਨੇ, ਜਾ ਕੇ ਲੈ ਆਈਏ। ਸਰੀਰ ਇੱਕ ਥਾਂ ਤੇ ਹੋ ਸਕਦਾ, ਦੋ ਤੇ ਨਹੀਂ ਹੋਵੇਗਾ। ਪਰ ਕਹਿਣ ਲੱਗੇ ਗ੍ਰੰਥ ਰਿਦਾ ਗੁਰ ਕਉ ਇਹ ਜਾਣੋ ਉੱਤਮ ਹੈ ਸਭ ਕਾਲ ਰਹੇ ਹੈ। ਗ੍ਰੰਥ ਕੀ ਹੈ? ਗੁਰੂ ਦਾ ਹਿਰਦਾ। ਇਹ ਹਰ ਸਮੇਂ ਚ ਰਹੇਗਾ ਤੇ ਹਰ ਥਾਂ ਤੇ ਰਹੇਗਾ। ਹੁਣ ਗੁਰਦੁਆਰੇ ਵੀ ਪ੍ਰਕਾਸ਼ ਹੈ, ਤੁਸੀਂ ਘਰ ਘਰ ਵੀ ਪ੍ਰਕਾਸ਼ ਕੀਤਾ। ਜੇ ਦੇਹੀ ਹੁੰਦੀ, ਗੁਰਦੁਆਰੇ ਹੁੰਦੀ, ਤੁਹਾਡੇ ਘਰਾਂ ਚ ਤੇ ਨਹੀਂ ਸੀ ਨਾ ਹੁਣ। ਘਰਾਂ ਵਿੱਚ ਵੀ ਗੁਰੂ ਬੈਠੇ ਨੇ, ਥਾਂ ਥਾਂ ਤੇ ਸ਼ਬਦ ਗੁਰੂ ਬੈਠੇ ਨੇ। ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ ਸਮਝਣੀ ਹੈ ਤੇ ਇੱਕ ਬੇਨਤੀ ਤੁਹਾਡੀ ਖਿਦਮਤ ਵਿੱਚ ਮੈਂ ਕਰਾਂ। ਇੱਕ ਵਾਰ ਇੱਕ ਸਫ਼ਰ ਦੇ ਵਿੱਚ ਇੱਕ ਮਹਾਂਪੁਰਖ ਨਾਲ ਸਨ ਤੇ ਬਹੁਤ ਘੱਟ ਬੋਲਦੇ ਸਨ। ਇੱਕ ਵਾਰ ਉਹਨਾਂ ਦਾ ਭਗਵਾ ਵੇਸ ਵੇਖ ਕੇ ਇੱਕ ਮਾਤਾ ਨੇ ਕਹਿ ਦਿੱਤਾ, ਕਹਿਣ ਲੱਗੀ ਮਹਾਰਾਜ ਤੁਹਾਨੂੰ ਗੁਰੂ ਬਣਾ ਲਾ। ਕਹਿਣ ਲੱਗੇ ਮਾਤਾ ਅੱਜ ਤੱਕ ਨਿਗੁਰੀ ਰਹੀ ਹੈ, ਕੋਈ ਗੁਰੂ ਨਹੀਂ ਬਣਾਇਆ। ਕਹਿਣ ਲੱਗੀ ਬਣਾਇਆ ਸੀ ਬਚਪਨ ਵਿੱਚ ਇੱਕ, ਪਰ ਉਹ ਚੱਲ ਵਸੇ ਆ। ਕਹਿਣ ਲੱਗੇ ਫਿਰ ਉਸ ਤੋਂ ਬਾਅਦ ਕਹਿਣ ਲੱਗੀ ਇੱਕ ਫੇਰ ਬਣਾਇਆ, ਉਹ ਵੀ ਹੁਕਮ ਸੱਤ ਹੋ ਗਈ। ਕਹਿਣ ਲੱਗੇ ਸ਼ਾਦੀ ਤੋਂ ਬਾਅਦ ਇੱਕ ਫੇਰ ਗੁਰੂ ਬਣਾਇਆ, ਉਹ ਵੀ ਚੱਲ ਵਸੇ ਆ। ਮੁਸਕਰਾਏ ਥੋੜੇ ਜਿਹੇ ਤੇ ਕਹਿਣ ਲੱਗੇ ਫਿਰ ਹੁਣ ਮੇਰਾ ਸਤਿਆਨਾਸ ਕਰਨ ਦਾ ਇਰਾਦਾ। ਆਖੋ ਸਤਨ ਇੰਨੇ ਚੱਲ ਵਸੇ, ਹੁਣ ਇਹਦਾ ਮਤਲਬ ਹੈ ਮੈਂ ਵੀ ਚੱਲ ਵਸਾਂ। ਗੁਰੂ ਉਹ ਬਣਾ, ਨਾ ਉਹ ਮਰੇ ਨਾ ਹੋਵੇ ਸੋਗ। ਗੁਰੂ ਉਹ ਬਣਾ, ਸ਼ਬਦ ਗੁਰੂ ਨੂੰ ਬਣਾ, ਸਦਾ ਵਾਸਤੇ ਕਾਇਮ ਰਹੇ, ਸ਼ਬਦ ਨਾਲ ਸਾਂਝ ਪਾਓ। ਗੁਰੂ ਨਾਨਕ ਦੇ ਪਾਤਸ਼ਾਹ ਆਪ ਕਹਿੰਦੇ ਰਹੇ, ਸਿੱਖੋ ਸਰੀਰਾਂ ਨਾਲ ਮਿਲੋਗੇ ਤੇ ਵਾਰ ਵਾਰ ਵਿਛੜੋਗੇ। ਕਿੰਨੀਆਂ ਸੋਹਣੀਆਂ ਮੂਰਤੀਆਂ ਸੰਸਾਰ ਤੇ ਆਈਆਂ ਤੇ ਵਿਹਦਿਆਂ ਨਹੀਂ ਚੱਲੀਆਂ ਗਈਆਂ, ਕੋਈ ਰਿਹਾ ਇੱਥੇ? ਸਰੀਰ ਨਹੀਂ ਰਹਿਣਾ। ਫਿਰ ਇਹ ਯਾਦ ਰਹਿ ਜਾਂਦਾ, ਮਹਾਂਪੁਰਖ ਇੰਜ ਕਹਿੰਦੇ ਹੁੰਦੇ ਸਨ, ਬਾਬਾ ਜੀ ਇੰਜ ਆਖਿਆ ਕਰਦੇ ਸਨ, ਬਚਨ ਹੀ ਯਾਦ ਰਹਿ ਗਏ ਨੇ ਨਾ। ਤੇ ਜੇ ਬਚਨ ਹੀ ਯਾਦ ਰੱਖਣੇ ਨੇ ਫਿਰ ਗੁਰੂ ਨਾਨਕ ਦੇ ਹੀ ਰੱਖੋ, ਬਚਨ ਹੀ ਯਾਦ ਰੱਖਣੇ ਨੇ ਤੁਰਕੀ ਬਾਣੀ ਦੇ ਰੱਖੋ। ਸ਼ਬਦ ਗੁਰੂ ਕਿਵੇਂ ਹੈ ਇਸ ਗੱਲ ਨੂੰ ਬੰਦਾ ਸਮਝੇ ਤੇ ਸਹੀ। ਇਹ 10 ਜਾਮੇ ਸਿਰਫ ਇਸ ਲਈ ਲੱਗੇ ਕਿ ਸਮਝਾ ਦਿੱਤਾ ਜਾਏ। ਅੱਜ ਕੁਝ ਲੋਕ ਸ਼ੰਕੇ ਕਰਦੇ, ਉਹ ਕਹਿੰਦੇ ਨੇ ਦੱਸੋ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਬੋਲਦੇ, ਅਸੀਂ ਮੂਰਤੀ ਪੂਜਾ ਕਰਨੇ ਆ, ਤੁਸੀਂ ਨੀ ਮੂਰਤੀ ਪੂਜਾ ਕਰਦੇ, ਚੌਰ ਕਿਉਂ ਕਰਦੇ? ਇਹਨਾਂ ਗੱਲਾਂ ਦਾ ਉੱਤਰ ਦੇਣਾ ਬੜਾ ਜ਼ਰੂਰੀ ਹੈ, ਲਾਜ਼ਮੀ ਹੈ, ਨਹੀਂ ਤੇ ਸ਼ੰਕੇ ਵਧਣਗੇ। ਰਾਜਿਆਂ ਦੇ ਸਿਰ ਤੇ ਚੌਰ ਹੁੰਦੇ ਨੇ, ਹਰ ਬੰਦੇ ਦੇ ਸਿਰ ਤੇ ਚੌਰ ਨਹੀਂ ਹੁੰਦਾ। ਹੁਣ ਦੂਸਰੇ ਪੁੱਛਦੇ ਨੇ ਅਨੇਕਾਂ ਸੱਜਣ ਬਾਕੀ ਗ੍ਰੰਥਾਂ ਤੇ ਚੌਰ ਨਹੀਂ ਹੁੰਦੇ, ਤੁਸੀਂ ਕਿਉਂ ਕਰਦੇ? ਮੈਂ ਕਹਿੰਦਾ ਜਿਵੇਂ ਬੰਦਿਆਂ ਦਾ ਰਾਜਾ ਹੋਵੇ ਤੇ ਸਿਰ ਤੇ ਚੌਰ ਹੁੰਦਾ, ਇਹ ਗਿਆਨਾਂ ਦੇ ਰਾਜੇ ਨੇ। ਆਖੋ ਸਤਨਾਮ, ਹਰ ਗ੍ਰੰਥ ਤੇ ਚੌਰ ਨਹੀਂ ਹੋ ਸਕਦਾ, ਗਿਆਨਾਂ ਵਿੱਚੋਂ ਗਿਆਨ ਦੇ ਮਹਾਰਾਜੇ ਨੇ, ਇਹਨਾਂ ਦੇ ਸਿਰ ਤੇ ਚੌਰ ਹੋਣਾ। ਇਹ ਤਖਤ ਚਵਰ ਦੇ ਮਾਲਕ ਨੇ, ਇਹ ਤੇ ਪੜ੍ਹਨ ਸੁਣਨ ਵਾਲਿਆਂ ਦਾ ਅਦਬ ਵੀ ਹੈ ਨਾ, ਕਿਸ ਅਦਬ ਨਾਲ ਵੇਖਦੇ ਨੇ। ਗੁਰੂ ਦੇ ਬਚਨਾਂ ਤੋਂ ਸਿੱਖ ਕੁਰਬਾਨ ਜਾਂਦਾ, ਸਿੱਖ ਗੁਰੂ ਤੇ ਹੀ ਚੌਰ ਕਰ ਸਕਦਾ। ਜਹਾਂਗੀਰ ਦਾ ਰਾਜ ਸੀ, ਭਾਈ ਗੁਰਦਾਸ ਨੇ ਉਸ ਵੇਲੇ ਕਿਹਾ ਸੀ, ਕਹਿਣ ਲੱਗੇ ਸਤਿਗੁਰ ਸੱਚਾ ਪਾਤਸ਼ਾਹ, ਕੂੜੇ ਪਾਤਸ਼ਾਹ ਦੁਨੀਆ ਵੇ, ਦੁਨੀਆ ਦੇ ਪਾਤਸ਼ਾਹ ਝੂਠੇ ਨੇ, ਪਰ ਮੇਰਾ ਸਤਿਗੁਰੂ ਸੱਚਾ ਪਾਤਸ਼ਾਹ, ਅੱਜ ਰਾਜ ਹੈ ਕੱਲ ਗਿਆ, ਉਹਨੂੰ ਕੀ ਹੱਕ ਹੈ ਚੌਰ ਕਰਾਉਣ ਦਾ? ਚੌਰ ਕਰਾਉਣ ਦਾ ਹੱਕ ਹੀ ਉਸ ਨੂੰ ਹੈ ਜਿਸ ਦਾ ਰਾਜ ਸਦਾ ਵਾਸਤੇ ਕਾਇਮ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਰਾਜ ਯੁਗੋ ਯੁਗ ਅਟਲ ਤੇ ਕਾਇਮ ਹੈ। ਇੱਕ ਵਿਦਵਾਨ ਦਾ ਕਥਨ ਯਾਦ ਆਇਆ, ਉਹ ਕਹਿੰਦੇ ਨੇ ਜੇ ਕਿਸੇ ਦਿਨ ਸਾਰੀ ਦੁਨੀਆ ਦੀ ਕੋਈ ਰਲਵਾਂ ਭਾਸ਼ਾ ਬਣੀ ਨਾ, ਤੇ ਉਹ ਸੁਖਮਨੀ ਸਾਹਿਬ ਵਾਲੀ ਭਾਸ਼ਾ ਹੋਵੇਗੀ। ਗੁਰਦੇਵ ਪਾਤਸ਼ਾਹ ਜੀ ਨੇ ਹਰ ਤਰ੍ਹਾਂ ਦੀ ਭਾਸ਼ਾ ਨੂੰ ਇੱਥੇ ਸਤਿਕਾਰ ਦਿੱਤਾ, ਮਿਲਵੇਂ ਸ਼ਬਦ ਵਰਤੇ, ਸਰਬੱਤ ਦਾ ਭਲਾ ਇਸ ਬਾਣੀ ਦੇ ਵਿੱਚ ਮੰਗਿਆ। ਹਾਂ, ਬਾਕੀ ਬੋਲਣ ਦੀ ਗੱਲ ਸਮਝ ਲਈ। ਜਿਹੜਾ ਬੋਲਣ ਵਾਲਾ ਹੈ, ਬੋਲਣ ਨਾਲੋਂ ਲਿਖੀ ਗੱਲ ਦੀ ਬਹੁਤ ਵੱਡੀ ਮਹਾਨਤਾ ਹੈ। ਜੋ ਮੈਂ ਕਹਿੰਦਾ ਜਾਣਾ, ਅਗਰ ਲਿਖਿਆ ਨਾ ਗਿਆ ਤੇ ਸਾਰਾ ਹੀ ਹਵਾ ਚ ਉੱਡ ਜਾਏਗਾ। ਫਿਰ ਹੁਣ ਇੱਕ ਬੱਚਾ ਪੜ੍ਹ ਰਿਹਾ ਕਾਲਜ ਵਿੱਚ ਜਾ ਕੇ, ਮੈਂ ਮੰਨਦਾ ਉਸਤਾਦ ਪੜ੍ਹਾ ਰਿਹਾ, ਪਰ ਪੜ੍ਹਾ ਕੀ ਰਿਹਾ? ਕਿਤਾਬ ਹੀ ਤੇ ਪੜ੍ਹਾ ਰਿਹਾ। ਆਖੋ ਸਤਨਾ, ਕਿਤਾਬ ਨਾ ਹੋਵੇ ਤੇ ਉਸਤਾਦ ਪੜ੍ਹਾਵੇਗਾ ਕੀ? ਡਾਕਟਰੀ ਪੜ੍ਹਾ ਰਿਹਾ ਤੇ ਕਿਤਾਬਾਂ ਹੀ ਪੜ੍ਹਾ ਰਹੀ, ਇੰਜੀਨੀਅਰ ਕਿਸੇ ਨੂੰ ਬਣਾ ਰਿਹਾ, ਕਿਤਾਬਾਂ ਹੀ ਪੜ੍ਹਾ ਰਿਹਾ। ਗੁਰੂ ਪਾਤਸ਼ਾਹ ਜੀ ਨੇ ਮਿਹਰ ਕੀਤੀ, ਰਬੀ ਗਿਆਨ ਲਿਖ ਕੇ ਸਾਡੇ ਵਾਸਤੇ ਰੱਖ ਦਿੱਤਾ। ਭਾਈ ਗੁਰਦਾਸ ਦਾ ਇੱਕ ਬਿੱਤ ਤੁਹਾਨੂੰ ਸੁਣਾਵਾਂ, ਇਸ ਦੇ ਨਾਲ ਸਮਾਪਤੀ ਕਰਾਂਗੇ। ਭਾਈ ਸਾਹਿਬ ਜੀ ਕਹਿੰਦੇ ਨੇ, ਵੇਖੋ ਤੁਹਾਡੇ ਘਰ ਵਿੱਚ ਰਾਸ਼ਨ ਹੈ, ਪਰ ਜਦੋਂ ਕੋਈ ਪ੍ਰਾਹੁਣਾ ਆਵੇ ਫਿਰ ਉਚੇਚੇ ਢੰਗ ਨਾਲ ਥੋੜਾ ਬਣਾਉਂਦੇ ਹੋ ਕਿ ਅੱਜ ਕੋਈ ਮਹਿਮਾਨ ਆਏ। ਦੂਸਰਾ ਪ੍ਰਮਾਣ ਦਿੰਦੇ ਨੇ ਕਿ ਬਸਤਰ ਸੁੰਦਰ ਘਰ ਵਿੱਚ ਹੈਣ, ਪਰ ਵਿਆਹ ਸ਼ਾਦੀ ਹੋਵੇ ਤੇ ਬੀਬੀਆਂ ਉਚੇਚਾ ਆਪਣੇ ਆਪ ਨੂੰ ਸ਼ਿੰਗਾਰਦੀਆਂ ਨੇ। ਤੀਸਰਾ ਪ੍ਰਮਾਣ ਕਹਿੰਦੇ ਨੇ ਕਿ ਜੌਹਰੀ ਦੇ ਘਰ ਵਿੱਚ, ਉਸ ਦੀ ਦੁਕਾਨ ਵਿੱਚ ਹੀਰੇ ਹੈਣ, ਪਰ ਉਹਨੇ ਪਟਾਰੀਆਂ ਚ ਬੰਦ ਕਰ ਕਰਕੇ ਰੱਖੇ ਨੇ, ਜਦੋਂ ਕੋਈ ਆਵੇ ਖੋਲ ਕੇ ਅੱਗੇ ਧਰ ਦਿੰਦਾ। ਕਹਿੰਦੇ ਨੇ ਗੁਰੂ ਨੇ ਰੱਬੀ ਖਜ਼ਾਨਾ ਆਪਣੇ ਘਰ ਚ ਬੰਦ ਕਰਕੇ ਰੱਖਿਆ ਕਿ ਜਦੋਂ ਸਿੱਖ ਆਉਣਗੇ ਇਹਨਾਂ ਦੇ ਅੱਗੇ ਰੱਖਣਾ। ਆਖੋ ਸਤਨਾਮ, ਜੋ ਕੀਮਤੀ ਰਾਤ ਹੈ ਉਹ ਸਿੱਖਾਂ ਅੱਗੇ ਰੱਖਣੀ ਹੈ। ਜੈਸੇ ਖਾਂਡ ਚੂਨ ਕਿਰਤ ਹੋਤ ਕਰ ਹੀ ਬਿਖੇ ਪੈ, ਪਾਹੁਣਾ ਕਹਿ ਆਏ ਪੂਰੀ ਕਹਿ ਖਵਾਏ ਖਾਈਐ, ਜੈਸੇ ਚੀਰ ਹਾਰ ਮੁਕਤਾ ਕਣਕੇ ਅਭਰਨ ਪੈ, ਵਿਆਹ ਕਾਜ ਸਾਜ ਤਨ ਸੋਜਨ ਦਿਖਾਈਐ, ਜੈਸੇ ਹੀਰਾ ਮਾਨ ਕੇ ਅਮੋਲ ਹੋਤ ਹਾਟ ਹੀ ਮੈਂ, ਗਾਹ ਕੈ ਦਿਖਾਏ ਬਿੜਤਾ ਬਸੇਖ ਪਾਈਐ, ਤੈਸੇ ਗੁਰਬਾਣੀ ਲਿਖ ਪੋਥੀ ਬਾਂਧ ਰਾਖੀਅਤ, ਗੁਰ ਸਿੱਖ ਮਿਲ ਪਰ ਸੁਣ ਲਿਵਲਾਈਏ। ਗੁਰੂ ਘਰ ਜੇ ਸਭ ਤੋਂ ਕੀਮਤੀ ਦਾਤ ਹੈ ਤੇ ਉਹ ਹੈ ਸ਼ਬਦ, ਜਦੋਂ ਤੁਸੀਂ ਆਉਂਦੇ ਹੋ ਗੁਰੂ ਤੁਹਾਡੇ ਸਾਹਮਣੇ ਸ਼ਬਦ ਰੱਖ ਦਿੰਦੇ ਨੇ, ਤਾਂ ਕਿ ਤ੍ਰਿਪਤ ਹੋ ਕੇ ਜਾਵੋ, ਸ਼ਬਦ ਦੇ ਅਰਥ ਸਰਵਣ ਕਰੋ। ਹੇ ਵੱਡਾ ਭਾਗਾਂ ਵਾਲੇ ਮਨੁੱਖ, ਹਰੀ ਦੀ ਬਾਣੀ ਅੰਮ੍ਰਿਤ ਬਾਣੀ ਸਰਵਣ ਕਰ, ਸੁਣ ਵੱਡ ਪਾਗੀ ਆ ਹਰ ਅੰਮ੍ਰਿਤ ਬਾਣੀ ਰਾਮ, ਜਿਨ ਕੋ ਕਰਮ ਲਿਖੀ ਤਿਸ ਹਿਰਦੇ ਸਮਾਣੀ ਰਾਮ। ਪਰ ਇਹ ਸਮਾਉਂਦੀ ਕਿੰਨਾ ਦੇ ਹਿਰਦੇ ਵਿੱਚ ਹੈ? ਜਿਨ੍ਹਾਂ ਦੇ ਭਾਗਾਂ ਵਿੱਚ ਲਿਖੀ। ਬਰਸਾਤ ਜਦੋਂ ਪੈਂਦੀ ਹੈ ਵਿਤਕਰਾ ਨਹੀਂ ਕਰਦੀ, ਇੱਕੋ ਜੀ ਪੈਂਦੀ ਹੈ, ਲੇਕਿਨ ਖੱਡਿਆਂ ਚ ਪਾਣੀ ਖਲੋ ਜਾਂਦਾ ਤੇ ਟਿੱਬੇ ਸਖਣੇ ਰਹਿ ਜਾਂਦੇ। ਹਾਲਾਂਕਿ ਟਿੱਬਿਆਂ ਤੇ ਪਹਿਲੋਂ ਆਈ ਹੈ, ਖੱਡਿਆਂ ਵਿੱਚ ਬਾਅਦ ਵਿੱਚ, ਕਿਉਂਕਿ ਖੱਡੇ ਨੀਵੇਂ ਨੇ। ਇਹ ਬਾਣੀ ਕਿਸ ਹਿਰਦੇ ਵਿੱਚ ਟਿਕਦੀ ਹੈ? ਮੈਂ ਸਮਝਦਾ ਗਰੀਬੀ ਦਾ ਖੱਡਾ ਜਿਹਨੇ ਹਿਰਦੇ ਚ ਖੋਦੇ। ਮਨ ਚ ਨਿਮਰਤਾ ਹੋਵੇ, ਮਨ ਚ ਸੱਚ ਹੋਵੇ, ਪਿਆਰ ਹੋਵੇ, ਚੰਗੇ ਭਾਗ ਹੋਣ, ਕਰਮ ਹੋਣ, ਬਾਣੀ ਤਾਂ ਹਿਰਦੇ ਚ ਟਿਕਦੀ ਹੈ। ਨਹੀਂ ਤੇ ਬੰਦਾ ਦਿਨ ਰਾਤ ਸੁਣਦਾ ਰਹਿ, ਸੁਣਦੀ ਜਾ, ਸੁਣਦਾ ਜਾਏਗਾ, ਇੱਕ ਕੰਨ ਸੁਣੀ ਹੈ ਦੂਸਰੇ ਨਿਕਲ ਗਈ ਹੈ, ਟਿਕਦੀ ਨਹੀਂ। ਉਪਦੇਸ਼ ਤੇ ਬੜਾ ਸੁਣਨੇ ਆ, ਪਰ ਟਿਕੇਗਾ ਤਾਂ ਜੇ ਭਾਗਾਂ ਵਿੱਚ ਹੋਵੇਗਾ। ਅਕਥ ਕਹਾਣੀ ਤਿੰਨੀ ਜਾਣੀ ਜਿਸ ਆਪ ਪ੍ਰਭ ਕਿਰਪਾ ਕਰੇ। ਜੇ ਸ਼ਬਦ ਯਾਦ ਹੋ ਗਿਆ, ਯਾਦ ਹੋਣ ਤੋਂ ਬਾਅਦ ਹਿਰਦੇ ਚ ਟਿਕ ਗਿਆ, ਤੇ ਨੰਕਾਰ ਦਾ ਲੱਖ ਲੱਖ ਧੰਨਵਾਦ ਕਰੋ। ਇਹ ਕਰਜ਼ ਮੈਂ ਤੁਹਾਡੀ ਖਿਦਮਤ ਵਿੱਚ ਅੱਜ ਕਰ ਦੇਵਾਂ, ਬੜਾ ਖਾਸ ਇਹਦੇ ਵੱਲ ਧਿਆਨ ਦੇਣਾ। کروڑ روپیہ رب تہنوں دے وے تے جنہ تنواد کردے ہو نا اس تو کئی گنا زیادہ اس ویلے تنواد کرو جدو شبد ہردے وچ پیارا لگن لگ پے. کروڑ روپیہ تے تریا ہی رہ جانا تے جے شبد نال سانجھ بن گئی انہیں تواڈے نال جانا. بہت وڈی دات مل گئی جے شبد یاد ہو گیا, بہت وڈی دات مل گئی جدو لوڑ پئی بانی دی پنگتی یاد آ گئی. ہن باقی تے کچھ کوئی کھو سکدا ہے پر شبد کوئی کیویں کھوے گا؟ شبد تے جیون دا ساتھی ہے. گر کا بچن بسے جی نالے, جل نہیں ڈوبے تسکر نہیں لیوے پائے نہ سکے جالے. جدوں کوئی شبد میں یاد کر لینا نا نواں, لکھ لکھ شکر کرنا داتا میری کی پاترتا سی تو میرے ہردے وچ شبد بخشے ہے. او شبد جس نے نستارا کرنا ہے, اکتھ کہانی تنی جانی جس آپ پرب کرپا کرے نہ کتھی جان والی کہانی. یہ وسماتا دی کہانی ہے, انہاں جانی ننکار جنہاں تے آپ کرپا کردا ہے. امر تھیا پھرنا موا کل کلیشا دکھ ہرے, سدا لیو امر ہو گیا. پھر او نہیں ایسا سجن مریا او دے سارے کلیش دکھاں دا ناس ہو جاندا. آخری پنکتی, ہر سرن پائی تج نہ جائی پرپریت من تن بھانی. ویکھو بانی دیا برکتاں, ست سنگت وچ کوئی آیا بانی پڑھدا رہیا تے ہری دی شرن وچ پے گیا. ہوں پی گیا شرن وچ, ہوں شرن چھڈی نہیں جاندی. ایک سادھو نے اپنے چیلیاں نو کیا سی جے جانا ہے نا ہری مندر اتے بیٹھے ہو نا, میں سنیا جڑا بہ جائے آسا دی وار جو گئی ہو جاندا ہے. ساکھی بڑی لمبی میں سنکھیپ کہہ رہے ہیں پر گرو دی سوبھا سن کے آپ نو ہی جانا پیا. جدو آپ گیا نا بیٹھا تے گردیو کہندے نے چلا جا کے تے تم ہی نہ آسا دی وار جوگا ہو جائیں. چرنا تے ڈگ پیا, کہن لگا آونا تے جڑا سی سوکھا ہن جانا مشکل ہے. ہن جاواں تے جاواں کتھے, چھڈ کے نہیں جایا جاندا. انیکاں جنم بندہ پٹکدا رہیا کتے نہیں ٹکیا, آیا تے اٹھ کے تر گیا پر کب ہوں ساتھ سنگت اے پاوے اسے استھان تے بہر نہ آوے. اسے استھان تو پھر واپس جایا ہی نہیں جاندا. انتر ہوئے گیان پرکاس اسے استھان کا نہیں بیناس. جدو جڑ گیا ہر سرن پائی تج نہ جائی پرپریت من تن پانی. پربھو دی پریتی من تن وچ پیاری لگ گئی. انتم اپدیش پنگتی چ کردے نے بنوانت نانک سدا گائی ہے پویتر امرت بانی. آئیوں سنن پڑھن کو بانی جیون وچ کم ہی ہے. ترم دی پڑھائی پڑھنی ہے تے سب تو پہلی گل شری گرو گرنتھ صاحب دی بانی نال جڑیے. اج دے دن ندیڑ وچ صاحب شری گرو گوبند سنگھ صاحب جی نے کہا سی آؤ خالسا جی اس نو متھا ٹیکو جدے اگے سدا واسطے اسی چک دے رہے ہاں, اج وی چک رہے ہاں. شری گرو گرنتھ صاحب ساڈے گرو نے آگیا بھائی اکال کی تبے چلایو پنت, سب سکھن کو حکم ہے گرو مانیو گرنتھ. شبد نو کھوجیے, شبد نال جڑیے. اج دے اس مبارک دن تے شبد نال جڑن واسطے داس ولو لکھ لکھ آپ نو مبارک ہوئے. پاتشاہ کرن شری گرو گرنتھ صاحب سانو چرن شرن وچ تھان دین. کلاں چکا معاف. واہ گرو جی کا خالصہ, واہ گرو جی کی فتح.